ਵਾਹਿਗੁਰੂ ਸਾਹਿਬ ਜੀ ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਧੀ ਤਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਪਰਿਆ ਰੇ ਸਤਨਾਮ ਸ੍ਰੀ ਵਾਹਿਗੁਰੂ ਜੀ ਹਰ ਹਰ ਜਸ ਗਾਇਆ ਪਰਮ ਪਦ ਪਾਇਆ ਤੇ ਉੱਤਮ ਜਨ ਪ੍ਰਧਾਨ ਜੀਓ ਤਿਨ ਹਮ ਚਰਨ ਸਰੇਵ ਹੈ ਖਿਨ ਖਿਨ ਭਗਤ ਹੋਵੇ ਹੈ ਜਿਨ ਹਰ ਮੀਠ ਲਗਾਨ ਜੀਓ ਹਰ ਹਰ ਜਸ ਗਾਇਆ ਪਰਮ ਪਦ ਪਾਇਆ ਤੇ ਉੱਤਮ ਜਨ ਪ੍ਰਧਾਨ ਜੀਓ ਤਿਨ ਹਮ ਚਰਨ ਸਰੇਵ ਹੈ ਖਿਨ ਖਿਨ ਭਗਤ ਹੋਵੇ ਹੈ ਜਿਨ ਹਰ ਮੀਠ ਲਗਾਨ ਜੀਓ ਹਰ ਮੀਠਾ ਲਾਇਆ ਪਰਮ ਸੁਖ ਪਾਇਆ ਮੁਖ ਭਾਗਾ ਰੱਤੀ ਚਾਰੇ ਗੁਰਮਤ ਹਰ ਗਾਇਆ ਹਰ ਹਾਰ ਉਰ ਪਾਇਆ ਹਰ ਨਾਮਾ ਕੰਠ ਤਾਰੇ ਸਭ ਏਕ ਦ੍ਰਿਸ਼ਟ ਸੰਮਤ ਕਰ ਜਾ ਦੇਖੈ ਸਭ ਆਤਮ ਰਾਮ ਪਛਾਣ ਜੀਓ ਹਰ ਹਰ ਜਸ ਗਾਇਆ ਪਰਮ ਸੁਖ ਪਾਇਆ ਹਰ ਹਰ ਜਸ ਗਾਇਆ ਪਰਮ ਪਦ ਪਾਇਆ ਤੇ ਉੱਤਮ ਜਨ ਪ੍ਰਧਾਨ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਗੁਰੂ ਖਾਲਸਾ ਸਾਧ ਸੰਗਤ ਜੀਓ ਜਿਨਕੇ ਭਾਗ ਬੜੇ ਹੈ ਭਾਈ ਤਿੰਨ ਸਾਧੂ ਸੰਗ ਮੁਖ ਜੁਰੇ ਵੱਡੇ ਭਾਗਾਂ ਵਾਲੇ ਹੋ ਜੋ ਸਤਿਗੁਰਾਂ ਦੀ ਪਵਿੱਤਰ ਪਾਵਨ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਅੰਮ੍ਰਿਤਮਈ ਗੁਰਬਾਣੀ ਦਾ ਆਨੰਦ ਮਾਣ ਰਹੇ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕਰਕੇ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦਾ ਆਨੰਦ ਸੰਗਤਾਂ ਨੂੰ ਬਖਸ਼ਿਆ। ਧੰਨ ਗੁਰੂ ਰਾਮਦਾਸ ਸਾਹਿਬ ਚੌਥੇ ਪਾਤਸ਼ਾਹ ਜੀ ਦੀ ਪਵਿੱਤਰ ਗੁਰਬਾਣੀ ਆਸਾ ਰਾਗ ਵਿੱਚ ਜੋ ਮਹਾਰਾਜ ਨੇ ਸ਼ੰਤ ਉਚਾਰਨ ਕੀਤੇ ਹਨ, ਆਓ ਇਹਨਾਂ ਦੀ ਕਥਾ ਵਿਚਾਰ ਜਿਵੇਂ ਗੁਰੂ ਸਾਹਿਬ ਨੂੰ ਮਨਜ਼ੂਰ ਹੋਵੇ ਉਵੇਂ ਗੁਰੂ ਸਾਹਿਬ ਕਰਾ ਲੈਣ, ਕਿਉਂਕਿ ਗੁਰਬਾਣੀ ਦੀ ਕਥਾ ਕਰਨੀ ਸਾਡੇ ਵੱਸ ਦੀ ਗੱਲ ਨਹੀਂ। ਸਾਡੀ ਅਵਸਥਾ ਨਹੀਂ ਕਿ ਅਸੀਂ ਗੁਰਬਾਣੀ ਦੇ ਅਰਥਾਂ ਦਾ ਭੇਦ ਪਾ ਸਕੀਏ। ਮਹਾਰਾਜ ਸਾਹਿਬ ਚਾਹੁਣ ਕਿਰਪਾ ਕਰਨ ਅਤੇ ਗੁਰਬਾਣੀ ਦੀ ਸੋਝੀ ਪ੍ਰਾਪਤ ਹੁੰਦੀ ਹੈ। ਸੱਚੇ ਪਾਤਸ਼ਾਹ ਜੀ ਧੰਨ ਗੁਰੂ ਰਾਮਦਾਸ ਸਾਹਿਬ ਜੀ ਇਹਨਾਂ ਪਾਵਨ ਸ਼ਬਦਾਂ ਵਿੱਚ ਵਾਹਿਗੁਰੂ ਦੀ ਉਸਤਤ ਕਰਨ ਵਾਲਿਆਂ ਨੂੰ, ਸਤਸੰਗ ਕਰਨ ਵਾਲਿਆਂ ਨੂੰ, ਨਾਮ ਦੇ ਰਸੀਆਂ ਨੂੰ ਸਲਾਹ ਰਹੇ ਨੇ, ਕਿਉਂਕਿ ਜਿਹੜੇ ਬੰਦੇ ਪਰਮਾਤਮਾ ਨਾਲ ਜੁੜ ਜਾਂਦੇ ਨੇ ਪਰਮਾਤਮਾ ਦਾ ਰੂਪ ਹੁੰਦੇ ਨੇ। ਹਰ ਕਾ ਸੇਵਕ ਸੋ ਹਰ ਜਿਹਾ ਭੇਦ ਨਾ ਜਾਣੋ ਮਾਨਸ ਦੇਹਾ। ਹਰੀ ਦਾ ਸੇਵਕ, ਹਰੀ ਦਾ ਭਗਤ, ਹਰੀ ਦਾ ਸੰਤ, ਹਰੀ ਦਾ ਹੀ ਰੂਪ ਹੈ। ਰਾਮ ਸੰਤ ਮੈਂ ਭੇਦ ਕਿਛ ਨਾਹੀਂ, ਏਕ ਜਨ ਕਈ ਮੈਂ ਲਾਖ ਕਰੋਰ ਹੈ। ਪਰ ਇਹ ਗੱਲ ਵਿਰਲੇ ਗੁਰਮੁਖਾਂ ਦੀ ਸਮਝ ਆਉਂਦੀ ਹੈ, ਭੇਦਵਾਦੀ ਪੁਰਸ਼ਾਂ ਨੂੰ ਇਸ ਗੱਲ ਦਾ ਗਿਆਨ ਨਹੀਂ ਹੁੰਦਾ। ਜਿਹਨਾਂ ਨੂੰ ਇਹ ਗਿਆਨ ਹੋ ਜਾਵੇ ਕਿ ਰਾਮ ਸੰਤ ਮੈਂ ਭੇਦ ਕਿਛ ਨਾਹੀਂ, ਸਮਝੋ ਬਹੁਤ ਵੱਡੀ ਪ੍ਰਾਪਤੀ ਹੋ ਗਈ। ਔਰ ਫਿਰ ਉਹੀ ਅਕਾਲ ਪੁਰਖ ਦੇ ਬ੍ਰਹਮ ਦੇ ਰੂਪ ਵਿੱਚ ਆਪ ਵੀ ਦੀਨ ਹੋ ਸਕਦੇ ਹਾਂ, ਅਭੇਦ ਹੋ ਸਕਦੇ ਹਾਂ। ਸਤਿਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਉੱਤਮ, ਪ੍ਰਧਾਨ ਅਤੇ ਬਹੁਤ ਹੀ ਵਡਿਆਇਆ। ਅੱਜ ਜਿਉਂ ਕਲਯੁਗ ਦਾ ਸਮਾਂ ਵੱਧਦਾ ਜਾ ਰਿਹਾ ਹੈ, ਸਾਧ ਸੰਗਤ ਜੀ ਗੁਰਬਾਣੀ ਦਾ ਅਨੁਭਵ ਸਾਨੂੰ ਘੱਟ ਰਿਹਾ ਹੈ। ਸਾਡੀ ਜਿਹੜੀ ਬੁੱਧੀ ਹੈ ਉਹ ਪਦਾਰਥਵਾਦੀ ਵਿਕਾਰੀ ਹੁੰਦੀ ਜਾ ਰਹੀ ਹੈ। ਆਓ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਨਾਲ ਜੁੜ ਕੇ ਅਰਦਾਸ ਕਰੀਏ ਕਿ ਮਹਾਰਾਜ ਸਾਡੀ ਬੁੱਧੀ ਆਤਮ ਵਿਸ਼ੇਣੀ ਹੋਵੇ, ਪਦਾਰਥਵਾਦੀ ਨਾ ਹੋਵੇ, ਸੰਸਾਰੀ ਬਿਰਤੀ ਨਾ ਹੋਵੇ, ਨਿਰੰਕਾਰੀ ਬਿਰਤੀ ਹੋਵੇ। ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਨਾਲ ਸਾਡੀ ਬਿਰਤੀ ਜੁੜ ਜਾਵੇ। ਪ੍ਰੇਮ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਹਰ ਜਸ ਗਾਇਆ ਪਰਮ ਪਦ ਪਾਇਆ, ਤੇ ਉੱਤਮ ਜਨ ਪ੍ਰਧਾਨ ਜੀਓ। ਹਰ ਹਰ ਜਸ ਗਾਇਆ, ਜਿਨ੍ਹਾਂ ਨੇ ਵਾਹਿਗੁਰੂ 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 ਜਪਿਆ ਹੈ, ਉਸ ਪਰਮੇਸ਼ਰ ਸੱਚੇ ਦਾ, ਉਸ ਕਰਤੇ ਪੁਰਖ ਵਾਹਿਗੁਰੂ ਅਕਾਲ ਪੁਰਖ ਨਿਰੰਕਾਰ ਜੋਤੀ ਸਰੂਪ ਜੀ ਦਾ ਜਸ ਗਾਇਆ ਹੈ। ਗੁਰਬਾਣੀ ਵਿੱਚ ਮਹਾਰਾਜ ਨੇ ਸਾਰੀ ਗੁਰਬਾਣੀ ਅਕਾਲ ਪੁਰਖ ਦੀ ਸਿਫਤ ਹੀ ਲਿਖੀ ਹੈ, ਪਰ ਕਈ ਜਗ੍ਹਾ 'ਤੇ ਐਸੇ ਸ਼ਬਦ ਆਉਂਦੇ ਨੇ ਵੀ ਉਹ ਤਾਂ ਅਕਾਲ ਪੁਰਖ ਦੀ ਉਸਤਤ ਡੁੱਲ ਡੁੱਲ ਪੈਂਦੀ ਹੈ। ਜਿਵੇਂ ਮਹਾਰਾਜ ਕਹਿੰਦੇ, ਹੇ ਅਚੁੱਤ, ਹੇ ਪਾਰ ਬ੍ਰਹਮ, ਅਵਿਨਾਸੀ ਅਗਨਾਸ, ਹੇ ਪੂਰਨ, ਹੇ ਸਰਬਮੈ, ਦੁੱਖ ਭੰਜਨ ਗੁਣਤਾਸ, ਹੇ ਸੰਗੀ, ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ, ਹੇ ਗੁਣ ਨਿਧਾਨ, ਜਾ ਕੈ ਸਦਾ ਵਿਵੇਕ, ਹੇ ਅਪਰੰਪਰ, ਹਰ ਹਰੇ, ਹੈ ਪੀ ਹੋਵਨਹਾਰ, ਹੇ ਸੰਤਹਿ ਕੇ ਸਦਾ ਸੰਗ, ਨਿਧਾਰਾ ਆਧਾਰ, ਹੇ ਠਾਕੁਰ ਹਉ ਦਾਸ ਰੂਪ, ਮੈਂ ਨਿਰਗੁਣ ਗੁਣੀ ਕੋਏ, ਨਾਨਕ ਦੀਜੈ ਨਾਮ ਦਾਨ, ਰਾਖੋ ਹੀਏ ਪਰੋਏ। ਏਦਾਂ ਹੀ ਹੋਰ ਬੇਅੰਤ ਸ਼ਬਦ ਨੇ, ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ, ਪ੍ਰਾਣ ਨਾਥ ਅਨਾਥ ਸਖੇ, ਦੀਨ ਦਰਦ ਨਿਵਾਰ, ਹੇ ਸਮਰੱਥ ਅਗੰਮ ਪੂਰਨ, ਮੋਹੇ ਮਾਇਆ ਤਹਾਰ, ਅੰਧਕੂਪ ਮਹਾ ਭਿਆਨ, ਨਾਨਕ ਪਾਰ ਉਤਾਰ। ਐਸੇ ਸਤਿਗੁਰੂ ਪਾਤਸ਼ਾਹ ਜੀ ਪਰਮੇਸ਼ਰ ਦੀ ਉਸਤਤ ਕਰ ਰਹੇ ਨੇ ਬੇਅੰਤਰ ਸ਼ਬਦਾਂ ਵਿੱਚ, ਹਰ ਹਰ ਜਸ ਗਾਇਆ। ਜਿਨ੍ਹਾਂ ਨੇ ਇਸ ਤਰ੍ਹਾਂ ਮਹਾਰਾਜ ਅਕਾਲ ਪੁਰਖ ਪ੍ਰਭੂ ਦਾ ਜਸ ਗਾਇਆ ਹੈ, ਪਰਮ ਪਦ ਪਾਇਆ, ਉਹਨਾਂ ਸੰਤਾਂ ਮਹਾਂਪੁਰਸ਼ਾਂ ਨੂੰ ਪਰਮ ਪਦਵੀ ਪ੍ਰਾਪਤ ਹੋ ਗਈ, ਸੰਸਾਰ ਤੋਂ ਉੱਪਰਲੀ ਪਦਵੀ, ਜਿਹੜੀ ਪਦਵੀ ਦੇ ਬਰਾਬਰ ਹੋਰ ਕੋਈ ਪਦਵੀ ਨਹੀਂ। ਜਿੰਨੀਆਂ ਵੀ ਸੰਸਾਰੀ ਪਦਵੀਆਂ ਹਨ ਜਿਨ੍ਹਾਂ ਨੂੰ ਅਸੀਂ ਜਾਣਦੇ ਹਾਂ, ਥੋੜ੍ਹੇ ਸਮੇਂ ਬਾਅਦ ਖਤਮ ਹੋ ਜਾਂਦੀਆਂ ਹਨ, ਬਿਰਸ ਜਾਂਦੀਆਂ ਹਨ, ਪਰ ਵਾਹਿਗੁਰੂ ਦੀ ਪਦਵੀ, ਪਰਮੇਸ਼ਰ ਦੀ ਪਦਵੀ ਕਦੀ ਬਿਰਸਦੀ ਨਹੀਂ। ਅਤੇ ਉੱਤਮ ਜਨ ਪ੍ਰਧਾਨ ਜੀਓ, ਉਹੀ ਬੰਦੇ ਪ੍ਰਧਾਨ ਬਣਦੇ ਹਨ। ਪੰਜ ਪ੍ਰਵਾਨ, ਪੰਜ ਪ੍ਰਧਾਨ, ਪੰਚੇ ਪਾਵੈ ਦਰਗਹਿਮਾਨ। ਸੰਸਾਰ ਵਿੱਚ ਪ੍ਰਧਾਨਗੀਆਂ ਲੈਣ ਲਈ ਦੁਨੀਆਂ ਦੌੜੀ ਫਿਰਦੀ ਹੈ, ਪਰ ਸਾਧ ਸੰਗਤ ਦੀ ਜਿੰਨੀਆਂ ਵੀ ਪ੍ਰਧਾਨਗੀਆਂ ਸੰਸਾਰੀ ਹਨ, ਥੋੜ੍ਹੇ ਸਮੇਂ ਬਾਅਦ ਖਤਮ ਹੋ ਜਾਂਦੀਆਂ। ਪਰ ਜਿਹੜੀ ਵਾਹਿਗੁਰੂ ਦੇ ਪਰਮੇਸ਼ਰ ਦੇ ਨਾਮ ਦੀ ਪ੍ਰਧਾਨਗੀ ਹੈ, ਜਿਹੜੀ ਵਾਹਿਗੁਰੂ ਅਕਾਲ ਪੁਰਖ ਵੱਲੋਂ ਭਗਤ ਜਨਾਂ ਨੂੰ, ਸੰਤ ਜਨਾਂ ਨੂੰ, ਨਾਮ ਰਸੀਆਂ ਨੂੰ ਪ੍ਰਧਾਨਗੀ ਮਿਲੀ ਹੈ, ਉਹ ਪ੍ਰਧਾਨਗੀ ਕਿਤੇ ਜਾਂਦੀ ਨਹੀਂ। ਉਹ ਸਦਾ ਹੀ ਪ੍ਰਧਾਨ, ਜਿਨ ਕੋ ਤਖਤ ਮਿਲੀ ਵਡਿਆਈ, ਗੁਰਮੁਖ ਸੇ ਪ੍ਰਧਾਨ ਸੀ, ਜਿਨ੍ਹਾਂ ਨੂੰ ਵਾਹਿਗੁਰੂ ਆਪਣੇ ਦਰਬਾਰ ਵਿੱਚ ਸਰੂਪਾ ਬਖਸ਼ਦਾ ਹੈ, ਉਹ ਵਡਿਆਈ, ਉਹ ਸੋਭਾ, ਉਹ ਪ੍ਰਧਾਨਗੀ ਸਦਾ ਸਦਾ ਲਈ ਹੁੰਦੀ ਹੈ। ਤਿੰਨ ਹਮ ਚਰਨ ਸਰੇਵ ਹੈ, ਇਹੋ ਜਿਹੇ ਮਹਾਂਪੁਰਸ਼ਾਂ ਦੇ, ਸੰਤਾਂ ਦੇ, ਬ੍ਰਹਮ ਗਿਆਨੀਆਂ ਦੇ, ਭਗਤ ਕਬੀਰ ਸਾਹਿਬ ਜੀ, ਰਵਿਦਾਸ ਜੀ, ਨਾਮਦੇਵ ਜੀ, ਧੰਨ ਬਾਬਾ ਦੀਪ ਸਿੰਘ ਜੀ, ਭਾਈ ਮਨੀ ਸਿੰਘ ਜੀ, ਕਿਹਨਾਂ ਕਿਹਨਾਂ ਮਹਾਂਪੁਰਸ਼ਾਂ ਦਾ ਜ਼ਿਕਰ ਕਰੀਏ। ਇੱਕ ਤੋਂ ਇੱਕ ਚੜ੍ਹਦੀਆਂ ਰੂਹਾਂ ਗੁਰੂ ਘਰ ਦੇ ਵਿੱਚ ਬੰਦਗੀ ਵਾਲੀਆਂ ਹਨ, ਉਹਨਾਂ ਮਹਾਂਪੁਰਸ਼ਾਂ ਦੇ ਅਸੀਂ ਚਰਣਾਂ ਦੀ ਸੇਵਾ ਕਰੀਏ। ਤਿੰਨ ਹਮ ਚਰਨ ਸਰੇਵ ਹੈ, ਖਿਣ ਖਿਣ ਪੱਗ ਧੋਵੈ, ਖਿਣ ਖਿਣ ਪਲ ਪਲ ਉਹਨਾਂ ਦੇ ਚਰਨ ਧੋ ਧੋ ਕੇ ਪੀਓ, ਚਰਨ ਸਾਧ ਕੇ ਧੋਏ ਧੋਏ ਪੀਓ, ਅਰਪ ਸਾਧ ਕੋ ਆਪਣਾ ਜੀਓ, ਸਾਧ ਕੀ ਧੂਰ ਕਰੋ ਇਸ਼ਨਾਨ, ਸਾਧ ਉੱਪਰ ਜਾਈਏ ਕੁਰਬਾਨ, ਸਾਧ ਸੇਵਾ ਵਡਭਾਗੀ ਪਾਈਐ, ਸਾਧ ਸੰਗ ਹਰ ਕੀਰਤਨ ਗਾਈਐ, ਅਨਕ ਬਿਘਨ ਤੇ ਸਾਧੂ ਰੱਖੈ, ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ, ਓਟ ਕਹੀ ਸੰਤੈ ਦਰਿਆਇਆ, ਸਰਬ ਸੁਖ ਨਾਮ ਪਾਇਆ। ਐਸੇ ਮਹਾਂਪੁਰਸ਼ ਪਰਮੇਸ਼ੁਰ ਦੇ ਪਿਆਰੇ ਰੱਬ ਦੇ ਭਗਤ ਸੰਤ ਜਾਂ ਨਿਰਮਲ ਆਤਮਾ ਉਹਨਾਂ ਦੇ ਚਰਨ ਧੋਈਏ, ਤਿੰਨ ਹਮ ਚਰਨ ਸਰੇਵੈ, ਅਸੀਂ ਉਹਨਾਂ ਦੇ ਚਰਨਾਂ ਦੀ ਸੇਵਾ ਕਰਦੇ ਹਾਂ, ਚਰਨ ਪਲੋਸਦੇ ਹਾਂ, ਖਿਣ ਖਿਣ ਪੱਗ ਧੋਵੈ ਅਤੇ ਧੋ ਧੋ ਕੇ ਪੀਂਦੇ ਹਾਂ, ਖਿਣ ਖਿਣ ਪਲ ਪਲ, ਜਿਨ ਹਰ ਮੀਠ ਲਗਾਮ ਜੀਓ, ਜਿਨ੍ਹਾਂ ਨੂੰ ਵਾਹਿਗੁਰੂ ਮਿੱਠਾ ਲੱਗਾ। ਇਹ ਬੜੀ ਵੱਡੀ ਗੱਲ ਹੈ ਸਾਧ ਸੰਗਤ ਜੀ, ਜਿਸ ਨੂੰ ਅਹਿਸਾਸ ਕਹਿੰਦੇ ਨੇ, ਜਿਸ ਨੂੰ ਫੀਲਿੰਗ ਕਹਿੰਦੇ ਨੇ, ਜਿਹਨੂੰ ਅਨੁਭਵ ਕਹਿੰਦੇ। ਇਸ ਦੁਨੀਆਂ 'ਚ ਹਰ ਚੀਜ਼ ਦਾ ਮੁੱਲ ਅਨੁਭਵ ਨਾਲ ਹੀ ਪੈਂਦਾ ਹੈ। ਜੇ ਸਾਡੇ ਕੋਲ ਅਨੁਭਵ ਨਹੀਂ, ਅਸੀਂ ਕਿਸੇ ਚੀਜ਼ ਦਾ ਵੀ ਮੁੱਲ ਨਹੀਂ ਪਾ ਸਕਦੇ। ਮਹਾਰਾਜ ਕਹਿੰਦੇ, ਚੌਣੇ ਸੋਇਨਾ ਪਾਈਐ, ਚੁਣ ਚੁਣ ਖਾਵੈ ਘਾਸ। ਮੱਝਾਂ ਗਾਵਾਂ ਦੇ ਅੱਗੇ ਸੋਨਾ ਰੱਖ ਦਿਓ, ਉਹਨਾਂ ਨੂੰ ਫੀਲਿੰਗ ਕੋਈ ਨਹੀਂ, ਉਹਨਾਂ ਵਾਸਤੇ ਸੋਨੇ ਦੀ ਕੋਈ ਵੈਲਿਊ ਨਹੀਂ। ਹੀਰਾ ਬਾਂਦਰ ਦੇ ਹੱਥ ਆ ਜਾਵੇ, ਉਹਨੂੰ ਪੱਥਰ 'ਤੇ ਧਰ ਕੇ ਮਣੀ ਨੂੰ ਤੋੜ ਕੇ ਦੇਖਦਾ ਵੀ ਇਹ ਕੀ ਹੈ। ਭਾਈ ਸਾਹਿਬ ਗੁਰਦਾਸ ਜੀ ਲਿਖਦੇ, ਰਤਨ ਮਣੀ ਗੱਲ ਬਾਂਦਰ ਹੈ ਕਿ ਉਹ ਕੀਮ ਨਾ ਜਾਣ। ਬਾਂਦਰ ਦੇ ਗੱਲ ਕਿਸੇ ਨੇ ਰਤਨ ਜਾਂ ਮਣੀ ਪਾ ਦਿੱਤੀ, ਉਹਨੂੰ ਕੀ ਪਤਾ ਵੀ ਇਹ ਮਣੀ ਹੈ। ਜਿਹਦੇ ਕੋਲ ਅਨੁਭਵ ਨਹੀਂ, ਜਿਹਦੇ ਕੋਲ ਫੀਲਿੰਗ ਨਹੀਂ, ਜਿਹਦੇ ਕੋਲ ਅਹਿਸਾਸ ਨਹੀਂ, ਉਹਨੂੰ ਕਿਸੇ ਚੀਜ਼ ਦਾ ਗਿਆਨ ਨਹੀਂ। ਜਿੰਨਾ ਜਿੰਨਾ ਕਿਸੇ ਨੂੰ ਰੱਬ ਨੇ ਅਨੁਭਵ ਦਿੱਤਾ ਹੈ, ਉਹਨਾਂ ਉਹਨਾਂ ਉਹ ਚੀਜ਼ਾਂ ਦਾ ਮੁੱਲ ਪਾ ਲੈਂਦਾ, ਕਦਰ ਕਰਦਾ। ਭਾਈ ਮਰਦਾਨੇ ਨੂੰ ਸਾਹਿਬ ਗੁਰੂ ਨਾਨਕ ਦੇਵ ਜੀ ਬਿਸੰਬਰਪੁਰ, ਜਿੱਥੇ ਅੱਜ ਕੱਲ੍ਹ ਤਖ਼ਤ ਸ੍ਰੀ ਪਟਨਾ ਸਾਹਿਬ ਹੈ, ਇਸ ਜਗ੍ਹਾ ਦਾ ਪਹਿਲਾ ਨਾਮ ਕਿਸੇ ਜ਼ਮਾਨੇ ਜਿਸ ਮੁਹੱਲੇ ਦਾ, ਇਸ ਪੂਰੀ ਬਸਤੀ ਦਾ, ਏਰੀਏ ਦਾ ਨਾਮ ਬਿਸੰਬਰਪੁਰ ਵੀ ਆਉਂਦਾ ਪੁਰਾਣੇ ਗ੍ਰੰਥਾਂ ਵਿੱਚ। ਮਹਾਰਾਜ ਮਰਦਾਨਾ ਕਹਿੰਦਾ, ਮਹਾਰਾਜ ਬੜੀ ਭੁੱਖ ਲੱਗੀ ਹੈ। ਮਹਾਰਾਜ ਕਹਿੰਦੇ, ਜਾ ਸਾਹਮਣੇ ਨਗਰੀ ਹੈ, ਕੁਝ ਛਕਿਆ। ਕਹਿੰਦਾ, ਮਹਾਰਾਜ ਖਾਲੀ ਹੱਥ ਕਿਸੇ ਨੇ ਕੀ ਦੇਣਾ, ਕੁਝ ਪੈਸਾ ਟਕਾ ਕੋਲ ਹੋਵੇ ਤਾਂ ਹੀ ਦੁਕਾਨ ਤੋਂ ਕੁਝ ਦੇਵੇਗਾ ਖਾਣ ਨੂੰ। ਸਤਿਗੁਰੂ ਰੇਤੇ ਵਿੱਚੋਂ ਇੱਕ ਪੱਥਰ ਚੁੱਕ ਕੇ ਦੇ ਦਿੰਦੇ, ਕਹਿੰਦੇ ਜਾ ਇਹ ਲੈ ਜਾ। ਮਰਦਾਨਾ ਤੁਰਨ ਲੱਗਦਾ, ਮਹਾਰਾਜ ਕਹਿੰਦੇ, ਮਰਦਾਨਿਆਂ ਵੇਚੀ ਨਾ, ਸਿਰਫ ਮੁੱਲ ਪਵਾਈ। ਮਹਾਰਾਜ ਦੀ ਮਾਇਆ ਐਸੀ ਹੈ। ਅਤੇ ਮਰਦਾਨਾ ਵੀ ਸਾਧ ਸੰਗਤ ਜੀ ਸਾਡੇ ਵਰਗਾ ਹੁੰਦਾ, ਉਹਨੇ ਕਹਿਣਾ ਸੀ ਜੇ ਵੇਚਣਾ ਨਹੀਂ ਤਾਂ ਖਾਣਾ ਕੀ ਹੈ। ਸਤ ਵਚਨ ਕਰਕੇ ਤੁਰ ਪਿਆ, ਸਾਗ ਦੀ ਰੇਹੜੀ ਲਾਈ ਹੋਈ ਕਮਾਈ ਨੇ, ਧਨੀਆ ਆਲੂ ਗੋਭੀ ਟਮਾਟਰ ਸਬਜ਼ੀ ਵੇਚਣ ਵਾਲੀ, ਸਾਗ ਵੇਚਣ ਵਾਲੀ ਬੈਠੀ। ਉਹਦੇ ਕੋਲ ਜਾ ਕੇ ਕਹਿੰਦਾ, ਮਾਈ ਆਹ ਲਾਲ ਵੇਚਣਾ, ਤੂੰ ਦੱਸ ਕੀ ਮੁੱਲ ਦੇਵੇਂਗੀ। ਕਹਿੰਦੀ, ਇੱਕ ਗੁੱਛੀ ਸਾਗ ਦੀ ਲੈ ਜਾ। ਕਹਿੰਦਾ, ਨਹੀਂ ਮੈਂ ਵੇਚਣਾ ਨਹੀਂ। ਅੱਗੇ ਗਿਆ ਦੂਸਰੀ ਦੁਕਾਨ 'ਤੇ, ਭਾਈ ਆ ਮੈਂ ਲਾਲ ਦੇਣਾ ਹੈ, ਇਹਦਾ ਕੀ ਮੁੱਲ ਪਾਓਗੇ। ਕਹਿੰਦਾ, ਇੱਕ ਰੁਪਈਆ। ਦੂਜੀ ਦੁਕਾਨ 'ਤੇ ਗਿਆ, ਦੋ ਰੁਪਈਏ, ਤਿੰਨ ਰੁਪਈਏ, ਪੰਜ ਰੁਪਈਏ, ਦਸ, ਵੀਹ, ਪੰਜਾਹ, ਸੌ ਵੱਧਦਾ ਗਿਆ। ਹੈਰਾਨ ਹੋਵੇ ਮਰਦਾਨਾ ਵੀ ਚੀਜ਼ ਕੀ ਹੈ ਵੀ ਮੁੱਲ ਵੱਧ ਰਿਹਾ ਹੈ। ਅੱਗੇ ਜਾ ਕੇ ਉਹਨੇ ਪੁੱਛਿਆ ਵੀ ਇੱਥੇ ਕੋਈ ਵੱਡਾ ਜੋਹਰੀ ਲਾਲਾਂ ਦਾ ਪਾਰਕੂ। ਲੋਕਾਂ ਨੇ ਕਿਹਾ ਵੀ ਉਹ ਸਾਹਮਣੇ ਹਵੇਲੀ ਹੈ, ਉੱਥੇ ਚਲਾ ਜਾ। ਉੱਥੇ ਸਾਲ ਸਦਾਏ ਜੌਹਰੀ ਦੀ ਹਵੇਲੀ ਹੈ। ਸਾਰੇ ਬਿਹਾਰ ਦਾ, ਪੂਰਬੀ ਭਾਰਤ ਦਾ ਵੱਡਾ ਜੌਹਰੀ ਹੈ, ਹੀਰਿਆਂ ਮੋਤੀਆਂ ਜਵਾਹਰਾਤਾਂ ਦਾ ਲੈਣ ਦੇਣ ਕਰਦਾ, ਮੁੱਲ ਪਾਉਂਦਾ, ਉਹਦੇ ਕੋਲ ਚਲਾ ਜਾਂਦਾ। ਉਹਦਾ ਜਾ ਦਰਵਾਜ਼ਾ ਖੜਕਾਇਆ, ਸਾਲ ਸਰਾਏ ਦਾ ਨੌਕਰ ਅਦਰਕਾ ਬਾਹਰ ਨਿਕਲਿਆ। ਮਰਦਾਨੇ ਨੇ ਆਖਿਆ, ਜੀ ਮੈਂ ਪੰਜਾਬ ਤੋਂ ਆਇਆ ਅਤੇ ਆਹ ਮੇਰੇ ਕੋਲ ਇੱਕ ਲਾਲ ਹੈ, ਜੇ ਤੁਸੀਂ ਇਹਦਾ ਮੁੱਲ ਪਵਾ ਦਿਓ। ਅਦਰਕਾ ਅੰਦਰ ਗਿਆ, ਉਹਨੇ ਮਾਲਕ ਨੂੰ ਆਖਿਆ, ਜੀ ਇੱਕ ਬੰਦਾ ਪੰਜਾਬੀ ਹੈ, ਉਹਦੇ ਕੋਲ ਕੋਈ ਲਾਲ ਹੈ, ਚੱਲ ਕੇ ਤੁਸੀਂ ਦੇਖੋ। ਸਾਲ ਸਰਾਏ ਜੌਹਰੀ ਬਾਹਰ ਬੈਠਕ ਜਾ ਕੇ ਦੇਖਿਆ, ਉਸਨੇ ਅੰਦਰ ਗਿਆ, 101 ਰੁਪਈਆ ਲਿਆ ਕੇ ਮਰਦਾਨੇ ਦੇ ਹੱਥ 'ਤੇ ਧਰਿਆ, ਲਾਲ ਨੂੰ ਮੱਥਾ ਟੇਕਿਆ, ਕਹਿਣ ਲੱਗਾ ਕਿ ਭਾਈ ਇਸ ਲਾਲ ਦਾ ਮੁੱਲ ਦੁਨੀਆ ਦਾ ਕੋਈ ਜੌਹਰੀ ਨਹੀਂ ਪਾ ਸਕਦਾ, ਸਿਰਫ ਦਰਸ਼ਨਾਂ ਦੀ ਭੇਟਾ, ਮੈਨੂੰ ਇਹਦੇ ਦਰਸ਼ਨ ਹੋ ਗਏ, ਸਮਝੋ ਮੇਰਾ ਜਨਮ ਸਫਲ ਹੋ ਗਿਆ, ਮੈਂ 101 ਰੁਪਈਆ ਭੇਟਾ ਤੈਨੂੰ ਦੇ ਰਿਹਾ, ਤੂੰ ਮੈਨੂੰ ਦਰਸ਼ਨ ਕਰਾਏ। ਮਰਦਾਨਾ 100 ਰੁਪਈਆ ਲੈ ਕੇ ਵਾਪਸ ਆ ਗਿਆ, ਗੁਰੂ ਸਾਹਿਬ ਨੂੰ ਸਾਰੀ ਗੱਲ ਦੱਸੀ। ਮਹਾਰਾਜ ਕਹਿੰਦੇ, ਮਰਦਾਨਿਆ ਵਾਪਸ ਕਰਕੇ ਆ, ਅਸੀਂ 100 ਰੁਪਈਆ ਕੀ ਕਰਨ। ਮਰਦਾਨਾ ਵਾਪਸ ਚਲਾ ਗਿਆ। ਉਹ ਸਾਲ ਸਰਾਏ ਕਹਿੰਦਾ, ਮੈਂ ਲੈਣੇ ਨਹੀਂ, ਜਿਹੜੀ ਚੀਜ਼ ਦਾਨ ਕਰ ਦਈਏ ਵਾਪਸ ਨਹੀਂ ਲਈ ਦੀ। ਫਿਰ ਗੁਰੂ ਸਾਹਿਬ ਕੋਲ ਆਇਆ, ਗੁਰੂ ਸਾਹਿਬ ਨੇ ਫਿਰ ਭੇਜਤਾ। ਇਤਿਹਾਸ ਵਿੱਚ ਲਿਖਿਆ, 7 ਵਾਰੀ ਮਰਦਾਨਾ ਵਾਪਸ ਕਰਨ ਗਿਆ ਪੈਸੇ, ਉਹ ਵਾਪਸ ਲੈਂਦਾ ਨਹੀਂ, ਗੁਰੂ ਸਾਹਿਬ ਰੱਖਦੇ ਨਹੀਂ। ਜਦੋਂ 7ਵੀਂ ਵਾਰੀ ਮੁੜਿਆ ਅਤੇ ਉਹ ਸਾਲ ਸਰਾਏ ਜੌਹਰੀ ਨੇ ਸੋਚਿਆ ਵੀ ਜਿਹੜੇ ਮਹਾਂਪੁਰਸ਼ ਪੈਸੇ ਨਹੀਂ ਲੈਂਦੇ, ਉਹ ਕੋਈ ਪੂਰਨ ਤਿਆਗੀ ਮਹਾਂਪੁਰਸ਼ ਨੇ, ਚੱਲ ਕੇ ਦਰਸ਼ਨ ਕਰੀਏ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ। ਵਧੀਆ ਵਧੀਆ ਮਠਿਆਈਆਂ ਪਦਾਰਥ, ਸ਼ਗਨ ਛਕਾਉਣ ਲਈ ਫਲ ਫਰੂਟ ਅਤੇ ਮਾਇਆ ਦੇ ਗੱਫੇ, ਸਾਰੇ ਪਰਿਵਾਰ ਸਮੇਤ, ਨੌਕਰਾਂ ਸਮੇਤ ਸਾਲ ਸਰਾਏ ਜੌਹਰੀ ਮੱਥਾ ਟੇਕਣ। ਸੱਚੇ ਪਾਤਸ਼ਾਹ ਦੇ ਦਰਸ਼ਨ ਕਰਕੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਰਪਾ ਕੀਤੀ ਸੀ, ਲੰਮੀ ਸਾਖੀ ਆ ਵੀ ਉਹਨੂੰ ਬਖਸ਼ਿਸ਼, ਮੰਜੀ ਵੀ ਬਖਸ਼ੀ ਸੀ ਉਹਦੀ ਅਵਸਥਾ ਦੇ ਮੁਤਾਬਕ। ਅਤੇ ਪਿੱਛੋਂ ਮਰਦਾਨਾ ਪੁੱਛਦਾ ਹੈ, ਕਹਿੰਦਾ ਮਹਾਰਾਜ ਇਹ ਪੱਥਰ ਕੀ ਚੀਜ਼ ਹੈ, ਮੈਨੂੰ ਇਹਦੀ ਸਮਝ ਨਹੀਂ ਆਈ ਵੀ ਮੈਂ ਇਹਦੇ ਬਾਰੇ ਇੱਕ ਜਦੋਂ ਤੁਰਿਆ ਪਹਿਲਾਂ ਤਾਂ ਇੱਕ ਮਾਈ ਕੋਲ ਗਿਆ ਸਾਗ ਵੇਚਣ ਵਾਲੀ, ਉਹ ਕਹਿੰਦੀ ਇੱਕ ਗੁੱਛੀ ਸਾਗ ਦੀ ਲੈ ਜਾ, ਬਹੁਤੀ ਗੱਲ ਹੈ ਥੋੜ੍ਹਾ ਜਿਹਾ ਧਣੀਆ ਲੈ ਜਾ ਨਾਲ, ਪਰ ਅਗਲੀ ਦੁਕਾਨ 'ਤੇ 1 ਰੁਪਈਆ, ਦੂਜੀ 'ਤੇ 2 ਰੁਪਈਏ, ਮੁੱਲ ਵੱਧਦਾ ਵੱਧਦਾ ਵੱਧਦਾ, ਸੈਂਕੜਿਆਂ 'ਤੇ ਗਿਆ, ਹਜ਼ਾਰਾਂ 'ਤੇ ਗਿਆ। ਇਹ ਬੰਦਾ ਆਇਆ, ਇਹ ਕਹਿੰਦਾ ਇਹਦਾ ਮੁੱਲ ਹੈ ਹੀ ਕੋਈ ਨਹੀਂ, ਇਹ ਬੇਸ਼ਕੀਮਤੀ ਚੀਜ਼ ਹੈ। ਮਹਾਰਾਜ ਜੇ ਉਹ ਬੇਸ਼ਕੀਮਤੀ ਚੀਜ਼ ਹੈ ਅਤੇ ਉਹ ਸਾਗ ਦੀ ਗੁੱਛੀ ਕਿਉਂ ਦਿੰਦੀ ਸੀ ਮਾਈ ਇਹਦੇ ਬਦਲੇ 'ਚ, ਕੁੱਲ ਕੋਈ ਬੰਦਾ 1 ਰੁਪਈਆ ਕਿਉਂ ਦਿੰਦਾ ਸੀ, ਇਹ ਚੀਜ਼ ਕੀ ਹੈ। ਸੱਚੇ ਪਾਤਸ਼ਾਹ ਕਹਿਣ ਲੱਗੇ, ਮਰਦਾਨਿਆ ਅਸਲ ਵਿੱਚ ਇਹ ਕੋਈ ਪੱਥਰ ਜਾਂ ਕੋਈ ਮੋਤੀ ਜਾਂ ਕੋਈ ਹੀਰਾ ਜਾਂ ਕੋਈ ਲਾਲ ਨਹੀਂ, ਇਹ ਪਰਮੇਸ਼ਰ ਦਾ ਨਾਮ ਹੈ, ਇਹ ਸਾਕਸ਼ਾਤ ਕਰਕੇ ਤੈਨੂੰ ਦਿਖਾਈ ਹੈ ਖੇਡ। ਜਿਹੜੇ ਦੁਨੀਆ ਦੇ ਲੋਕ ਨੇ ਉਹਨਾਂ ਦੀ ਜਿੰਨੀ ਕੁ ਵਿਚਾਰਿਆਂ ਦੀ ਬੁੱਧੀ ਹੈ, ਜਿੰਨੀ ਕੁ ਉਹਨਾਂ ਦੀ ਫੀਲਿੰਗ ਹੈ, ਜਿੰਨਾ ਕੁ ਅਨੁਭਵ ਹੈ, ਉਸ ਆਪਣੀ ਬੁੱਧੀ ਨਾਲ ਇਹਦਾ ਮੁੱਲ ਪਾਉਣ ਦੀ ਕੋਸ਼ਿਸ਼ ਕਰਦੇ ਨੇ। ਜਿੰਨੇ ਕੁ ਉਹਨਾਂ ਦੀ ਸੋਚ ਹੈ ਉਹ ਕਹਿੰਦੇ ਬਸ ਇੰਨਾ ਕੁ ਹੋਵੇ, ਕੋਈ ਰੁਪਈਆ, ਕੋਈ 2 ਰੁਪਈਏ, ਕੋਈ ਸਾਗ ਦੀ ਗੁੱਛੀ ਨਾਲ ਹੀ ਕਹਿੰਦਾ। ਉਹ ਜਿੰਨੀ ਜਿੰਨੀ ਉਹਨਾਂ ਦੀ ਔਕਾਤ ਹੈ, ਜਿੰਨੀ ਜਿੰਨੀ ਉਹਨਾਂ ਦੀ ਸਮਰੱਥਾ ਹੈ, ਪਰ ਇਹਦਾ ਅਸਲ ਮੁੱਲ ਕੋਈ ਹੈ ਹੀ ਨਹੀਂ। ਇਹ ਅਮੁੱਲ ਗੁਣ, ਅਮੁੱਲ ਵਪਾਰ, ਅਮੁੱਲ ਵਪਾਰੀਏ, ਅਮੁੱਲ ਭੰਡਾਰ, ਅਮੁੱਲ ਆਵਹਿ, ਅਮੁੱਲ ਲੈ ਜਾਹੇ, ਅਮੁੱਲ ਪਾਹੇ, ਅਮੁੱਲਾ ਸਵਾਹੇ। ਇਹ ਅਮੁੱਲ ਹੈ, ਸਾਈਂ ਨਾਮ ਅਮੋਲ, ਕੀਮ ਨਾ ਕੋਈ ਜਾਣ ਦੋ, ਕੋਈ ਕੀਮਤ ਦੀ ਜਾਣਦਾ ਬਸ ਇਹ ਸਾਲ ਸਰਾਏ ਜੋਹਰੀ ਵਰਗੇ ਜਿਹੜੇ ਇਹਦੀ ਕਦਰ ਪਛਾਣਦੇ ਨੇ ਉਹ ਇਹਦੇ ਅੱਗੇ ਸਿਰ ਝੁਕਾ ਦਿੰਦੇ ਨੇ, ਦਰਸ਼ਨ ਭੇਟਾ ਦਿੰਦੇ ਨੇ, ਪਰ ਉਹ ਕਹਿੰਦੇ ਨੇ ਵੀ ਇਹਦਾ ਮੁੱਲ ਕੋਈ ਨਹੀਂ। ਸੋ ਸਾਧ ਸੰਗਤ ਜੀ, ਇਹ ਨਾਮ ਦੀ ਬਾਣੀ ਦੀ ਕਦਰ ਸਾਰੇ ਨਹੀਂ ਕਰ ਸਕਦੇ, ਸਾਰਿਆਂ ਨੂੰ ਉਹ ਪਤਾ ਹੀ ਨਹੀਂ ਨਾ। ਮਹਾਰਾਜ ਕਹਿੰਦੇ ਵਿਰਲੇ ਹੁੰਦੇ ਨੇ ਜਿਨ੍ਹਾਂ ਨੂੰ ਵਾਹਿਗੁਰੂ ਮਿੱਠਾ ਲੱਗਦਾ ਹੈ, ਜਿਨ੍ਹਾਂ ਨੂੰ ਪਿਆਰਾ ਲੱਗਦਾ ਹੈ, ਜਿਨ੍ਹਾਂ ਨੂੰ ਅਹਿਸਾਸ ਹੁੰਦਾ ਹੈ। ਤਿੰਨ ਹਮ ਚਰਨ ਸਰੇਵੈ, ਉਹਨਾਂ ਦੇ ਅਸੀਂ ਚਰਨਾਂ ਦੀ ਸੇਵਾ ਕਰੀਏ। ਖਿਨ ਖਿਨ ਪੱਗ ਧੋਵੈ, ਪਲ ਪਲ ਉਹਨਾਂ ਦੇ ਚਰਨ ਧੋ ਧੋ ਕੇ ਪੀਵੀਏ। ਜਿਨ ਹਰ ਮੀਠ ਲਗਾਮ ਜੀਉ, ਜਿਨ੍ਹਾਂ ਨੂੰ ਵਾਹਿਗੁਰੂ ਮਿੱਠਾ ਲੱਗਾ। ਜਦੋਂ ਸ਼ੁਰੂ ਕਰੀਦਾ ਨਾ ਨਾਮ ਜਪਣਾ, ਉਦੋਂ ਫਿੱਕਾ ਲੱਗਦਾ ਸਾਧ ਸੰਗਤ ਚ। ਪਹਿਲਾਂ ਸ਼ੁਰੂਆਤ ਵਿੱਚ ਹੈ ਇਹ ਕੀ ਕੰਮ ਹੋਇਆ, ਹਰ ਵੇਲੇ ਵਾਹਿਗੁਰੂ ਵਾਹਿਗੁਰੂ ਕਰੀਏ, ਛੱਡੋ ਪਰੇ। ਮਨ ਕਹਿੰਦਾ ਛੱਡ, ਉੱਠ ਖੜਾਓ, ਬਹਿਣ ਨਹੀਂ ਦਿੰਦਾ ਮਨ, ਇੱਧਰ ਉੱਧਰ ਭਟਕਦਾ। ਸਾਰਾ ਦਿਨ ਵਟਸਐਪ ਫੇਸਬੁੱਕ ਚਲਾਉਣੀ ਸੌਖੀ ਹੈ, ਪਰ ਪੰਜ ਮਿੰਟ ਵਾਹਿਗੁਰੂ ਵਾਹਿਗੁਰੂ ਜਪਣਾ ਔਖਾ ਹੈ, ਆਖਣ ਔਖਾ ਸੱਚਾ ਨਾਮ। ਮਨ ਨਹੀਂ ਟਿਕਦਾ, ਇਸ ਮਨ ਨੂੰ ਜਦੋਂ ਕੋਈ ਟਿਕਾਉਣ ਵਾਸਤੇ ਬਹਿ ਜਾਂਦਾ ਹੱਠ ਕਰਕੇ, ਅਤੇ ਫਿਰ ਮਹਾਰਾਜ ਕਿਰਪਾ ਕਰਦੇ, ਹੌਲੇ ਹੌਲੇ ਰਸ ਵੀ ਆਉਣਾ ਸ਼ੁਰੂ ਹੋ ਜਾਂਦਾ। ਜਦੋਂ ਰਸ ਲੱਗਦਾ ਆਉਂਦਾ, ਮਿੱਠਾ ਲੱਗਦਾ, ਫਿਰ ਛੱਡਣ ਨੂੰ ਜੀ ਨਹੀਂ ਕਰਦਾ। ਹਰ ਮਿੱਠਾ ਲਾਇਆ, ਵਾਹਿਗੁਰੂ ਦਾ ਨਾਮ ਮਿੱਠਾ ਲੱਗਾ, ਪਰਮ ਸੁੱਖ ਪਾਇਆ, ਮਹਾਨ ਮਹਾਨ ਸੁੱਖ ਪ੍ਰਾਪਤ ਹੋ ਗਿਆ। ਮੁੱਖ ਭਾਗਾ ਰਤੀ ਚਾਰੇ, ਇਹ ਜਿਹੜੀ ਚੀਜ਼ ਹੈ ਇਹ ਭਾਗਾਂ ਦੇ ਨਾਲ ਮਿਲਦੀ ਹੈ। ਇਹ ਮੁੱਖ ਦੇ ਉੱਤੇ, ਚਿਹਰੇ ਦੇ ਉੱਤੇ ਚਮਕ ਦਮਕ ਸੁੰਦਰ ਸੋਭਾ ਲੈ ਆਉਂਦੀ ਹੈ। ਮੂੰਹ ਦੇ ਭਾਗ, ਮੱਥੇ ਦੇ ਭਾਗ ਜਿਹੜੇ ਨੇ ਉਹ ਚਮਕ ਪੈਂਦੇ ਨੇ, ਭਾਗ ਜਾਗ ਪੈਂਦੇ ਨੇ। ਭਾਗ ਹੋਆ ਗੁਰਸੰਤ ਮਿਲਾਇਆ, ਪ੍ਰਭ ਅਵਿਨਾਸੀ ਘਰ ਮੈਂ ਪਾਇਆ। ਔਰ ਰੱਤੀ ਚਾਰੇ, ਮੱਥੇ ਦੀ ਰੱਤੀ ਕਹੀਏ, ਰੰਗੀ ਹੋਈ ਰੂਹ, ਮੱਥੇ ਦਾ ਚਮਕ ਦਮਕ ਪ੍ਰਕਾਸ਼, ਚਾਰੇ ਕਹੀਏ ਸੁੰਦਰ। ਚਾਰ ਸ਼ਬਦ ਜਿਹੜਾ ਹੈ ਇਹਦੇ ਬੜੇ ਅਰਥ ਨੇ, ਚਾਰ ਗਿਣਤੀ ਵੀ ਹੈ, ਚਾਰ ਗਿਣਤੀ ਵੀ ਹੈ, ਅਤੇ ਚਾਰ ਸਤਸੰਗ ਦੀ ਚਾਰੂ ਸ਼ਬਦ ਸੰਸਕ੍ਰਿਤ ਦੀ ਸੁੰਦਰਤਾ ਵਾਸਤੇ ਆਉਂਦਾ। ਚੱਚੇ ਦੇ ਕੰਨਾਂ ਦੇ ਰਾਰੇ ਨੂੰ ਔਂਕੜ ਲਾ ਕੇ ਚਾਰੂ ਸ਼ਬਦ ਬਣਦਾ ਹੈ, ਉਹਦਾ ਅਰਥ ਹੁੰਦਾ ਹੈ ਸੁੰਦਰ ਸੋਹਣਾ, ਕਿ ਉਹ ਫਿਰ ਸੋਭਨੀਕ ਹੋ ਜਾਂਦੇ ਨੇ। ਜਿਨ੍ਹਾਂ ਨੂੰ ਵਾਹਿਗੁਰੂ ਮਿੱਠਾ ਲੱਗਦਾ ਹੈ ਉਹਨਾਂ ਦਾ ਮੱਥਾ ਉਜਲਾ ਹੋ ਜਾਂਦਾ। ਜਿੰਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ, ਨਾਨਕ ਦੇ ਮੁਖ ਉਜਦੇ ਕੇਤੀ ਛੁੱਟੀ ਨਾਲ। ਗੁਰਮਤਿ ਹਰ ਗਾਇਆ, ਜਿਨ੍ਹਾਂ ਨੇ ਗੁਰੂ ਸਾਹਿਬ ਦੀ ਮੱਤ ਲੈ ਕੇ ਹਰੀ ਦਾ ਨਾਮ ਗਾਇਆ ਹੈ, ਹਰੀ ਦਾ ਨਾਮ ਜਪਿਆ ਹੈ, ਹਰ ਹਾਰ ਕੋਲ ਪਾਇਆ, ਅਤੇ ਹਰੀ ਦਾ ਵਾਹਿਗੁਰੂ ਦੇ ਨਾਮ ਦਾ ਹਾਰ ਆਪਣੇ ਗਲ ਵਿੱਚ ਪਾ ਲਿਆ ਹੈ। ਹਰ ਨਾਮਾ ਕੰਠ ਧਾਰੇ, ਹਰੀ ਦਾ ਨਾਮ ਆਪਣੇ ਕੰਠ ਹਿਰਦੇ 'ਚ ਧਾਰਨ ਕਰ ਲਿਆ ਹੈ। ਗੁਰਮਤਿ ਹਰ ਗਾਇਆ, ਹਰ ਹਾਰ ਔਰ ਪਾਇਆ, ਹਰ ਨਾਮਾ ਕੰਠ ਤਾਰੇ, ਸਭ ਏਕ ਦ੍ਰਿਸ਼ਟ ਸਮਤ ਕਰ ਦੇਖੈ, ਸਭ ਆਤਮ ਰਾਮ ਪਛਾਣ ਜੀਓ। ਸਭ ਏਕ ਦ੍ਰਿਸ਼ਟ, ਸਾਰੀ ਦੁਨੀਆਂ ਵਿੱਚ ਸਾਰਿਆਂ ਵਿੱਚ ਇੱਕ ਪਰਮਾਤਮਾ, ਇੱਕੋ ਜੋਤ ਹੈ, ਇੱਕ ਦ੍ਰਿਸ਼ਟੀ ਨਾਲ ਦੇਖਿਆ ਜਾ ਸਕਦਾ। ਜੇ ਅਸੀਂ ਦ੍ਰੈਤ ਦ੍ਰਿਸ਼ਟੀ ਨਾਲ ਦੇਖਾਂਗੇ ਇਹ ਆਪਣਾ ਹੈ, ਇਹ ਬਗਾਨਾ ਹੈ, ਇਹ ਵਧੀਆ ਹੈ, ਇਹ ਘਟੀਆ ਹੈ, ਇਹ ਚੰਗਾ ਹੈ, ਇਹ ਮਾੜਾ ਹੈ, ਫਿਰ ਨਹੀਂ ਗਿਆਨ ਹੁੰਦਾ। ਗੁਰਬਾਣੀ ਦਾ, ਬ੍ਰਹਮ ਦਾ, ਪਰਮੇਸ਼ਰ ਦਾ ਗਿਆਨ ਉਦੋਂ ਹੁੰਦਾ ਜਦੋਂ ਸਭ ਇੱਕ ਰੂਪ ਕਰਕੇ ਜਾਣ ਲਈ, ਜੋ ਵੀ ਹੈ ਸਭ ਠੀਕ ਹੈ, ਜੋ ਵੀ ਹੈ ਉਹਦਾ ਭਾਣਾ ਹੈ। ਜਦੋਂ ਇਸ ਤਰ੍ਹਾਂ ਦੇਖਿਆ ਸਭ ਆਤਮ ਰਾਮ ਪਛਾਣ ਜੀਓ। ਆਤਮ ਰਾਮ ਨੂੰ ਪਛਾਣ ਲਿਆ, ਆਪਣੇ ਅੰਦਰ ਪਰਮਾਤਮਾ ਨੂੰ ਪਛਾਣ ਲਿਆ। ਹਰ ਹਰ ਜਸ ਗਾਇਆ, ਪਰਮ ਪਦ ਪਾਇਆ, ਤੇ ਉੱਤਮ ਜਨ ਪ੍ਰਧਾਨ ਜੀਓ। ਜਿਨ੍ਹਾਂ ਨੇ ਇਸ ਤਰ੍ਹਾਂ ਵਾਹਿਗੁਰੂ ਦਾ ਜਸ ਗਾਇਆ ਹੈ, ਉਹਨਾਂ ਨੇ ਆਤਮ ਗਿਆਨ ਦੀ, ਬ੍ਰਹਮ ਗਿਆਨ ਦੀ ਪਰਮ ਪਦਵੀ ਪ੍ਰਾਪਤ ਕੀਤੀ। ਉਹ ਮਹਾਂਪੁਰਸ਼ ਆਪ ਤੋਂ ਜਾਏ ਚੜ੍ਹੇ ਸਿੰਘਾਸਣ ਮਿਲੇ ਹੈ, ਸਾਰੰਗ ਪਾਣੀ ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੈ ਪਛਾਣ। ਉਸ ਅਕਾਲ ਪੁਰਖ ਨਾਲ ਇੱਕ ਮਿੱਕ ਹੋ ਗਏ ਹਨ, ਤੇ ਉੱਤਮ ਜਨ ਪ੍ਰਧਾਨ ਜੀਓ। ਉਹੀ ਉੱਤਮ, ਉਹੀ ਪ੍ਰਧਾਨ, ਉਹੀ ਸ਼੍ਰੋਮਣੀ ਮੁਖੀਏ ਕੁਹਾਂਦੇ ਹਨ। ਸੋ ਸਾਧ ਸੰਗਤ ਜੀ, ਗਰੀਬ ਨਿਵਾਜ ਸਤਿਗੁਰੂ ਸਾਹਿਬ ਜੀ ਮਹਾਰਾਜ, ਉਹਨਾਂ ਮਹਾਂਪੁਰਸ਼ਾਂ ਦੀ ਉਸਤਤ ਨਾਮ ਜਪਣ ਵਾਲਿਆਂ ਦੀ ਇੱਥੇ ਕੀਤੀ, ਜਿਨ੍ਹਾਂ ਨੂੰ ਵਾਹਿਗੁਰੂ ਪਿਆਰਾ ਮਿੱਠਾ ਲੱਗਦਾ ਹੈ। ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਦੁੱਧ। ਜਿਨ੍ਹਾਂ ਨੇ ਸਾਰਿਆਂ ਤੋਂ ਮਿੱਠਾ ਮਾਂ ਖਜ਼ੀਨਾ, ਸੁੱਤ ਪ੍ਰਾਤ ਮੀਤ, ਸਭੂ ਤੇ ਪਿਆਰਾ ਰਾਮ ਰਾਜੇ। ਮਹਾਰਾਜ ਸਾਹਿਬ ਜੀ ਇਹ ਕਿਰਪਾ ਕਰਨ ਤਾਂ ਇਹ ਅਵਸਥਾ ਆਉਂਦੀ ਹੈ, ਅਜੇ ਬੜੀ ਦੂਰ ਹੈ ਸਾਡੇ ਤੋਂ, ਕਿਉਂ ਸਾਨੂੰ ਅਜੇ ਪੈਸਾ ਵੀ ਪਿਆਰਾ ਲੱਗਦਾ, ਧੀਆਂ ਪੁੱਤਰ ਵੀ ਪਿਆਰੇ ਲੱਗਦੇ ਹਨ, ਆਪਣਾ ਸਰੀਰ ਪਿਆਰਾ ਲੱਗਦਾ ਹੈ, ਆਪਣੀ ਮਾਣ ਵਡਿਆਈ ਪ੍ਰਤਿਸ਼ਠਾ ਸੋਭਾ ਪਿਆਰੀ ਲੱਗਦੀ ਹੈ, ਆਪਣੀ ਇਹ ਜਿਹੜੀ ਝੂਠੀ ਦੁਨੀਆ ਹੈ ਆਪਣੀ ਲੱਗਦੀ ਹੈ। ਇਸ ਕਰਕੇ ਸਾਨੂੰ ਵਾਹਿਗੁਰੂ ਅਜੇ ਕੋਈ ਪਿਆਰਾ ਨਹੀਂ ਲੱਗਦਾ, ਪਰਮੇਸ਼ਰ ਅਜੇ ਸਾਨੂੰ ਮਿੱਠਾ ਨਹੀਂ ਲੱਗਦਾ। ਪਰ ਗੁਰੂ ਸਾਹਿਬ ਕਹਿੰਦੇ ਮਾਲ ਖਜ਼ੀਨਾ, ਮਾਲ ਖਜ਼ਾਨਾ, ਪੈਸਾ ਟਕਾ, ਜੋ ਵੀ ਬੈਂਕ ਬੈਲੈਂਸ, ਜ਼ਮੀਨ ਜਾਇਦਾਦ, ਪ੍ਰੋਪਰਟੀ ਸਾਡੇ ਕੋਲ ਹੈ, ਉਹਦੇ ਨਾਲੋਂ ਵੀ, ਸੁੱਤ ਪੁੱਤਰਾਂ ਨਾਲੋਂ ਵੀ, ਭਰਾ ਭਰਾਵਾਂ ਨਾਲੋਂ ਵੀ, ਮਾਲ ਖਜ਼ੀਨਾ, ਸੁੱਤ ਪ੍ਰਾਤ ਮੀਤ ਮਿੱਤਰਾਂ ਨਾਲੋਂ ਵੀ, ਸਭ ਨੂੰ ਤੇ ਪਿਆਰਾ ਰਾਮ ਰਾਜੇ, ਸਾਰਿਆਂ ਤੋਂ ਪਿਆਰਾ। ਜਦੋਂ ਇਹ ਅਵਸਥਾ ਬਣ ਜਾਵੇ ਭਗਤੀ ਕਰਦਿਆਂ ਕਰਦਿਆਂ, ਫਿਰ ਬੰਦਾ ਮੁਕਤੀ ਹੈ, ਫਿਰ ਉਹ ਸਭ ਦੇ ਨਾਲ ਵੀ ਪਿਆਰ ਕਰੇਗਾ। ਇਹ ਨਹੀਂ ਵੀ ਤੁਸੀਂ ਪਰਮੇਸ਼ੁਰ ਨਾਲ ਪਿਆਰ ਕਰੋਗੇ ਤਾਂ ਦੂਜਿਆਂ ਨਾਲ ਤੁਹਾਡੀ ਨਫ਼ਰਤ ਹੋ ਜਾਏਗੀ, ਐਸੀ ਗੱਲ ਨਹੀਂ। ਪਿਆਰ ਸਭ ਨਾਲ ਹੋਵੇਗਾ ਪਰ ਮੋਹ ਨਹੀਂ ਹੋਵੇਗਾ। ਹੁਣ ਸਾਡਾ ਮੋਹ ਬਣਿਆ ਹੋਇਆ ਵੀ ਆਹ ਵੀ ਮੇਰਾ, ਇਹ ਵੀ ਮੇਰਾ, ਆਪਣੇ ਨਾਲ ਮੋਹ ਹੈ, ਦੂਜੇ ਨਾਲ ਨਫ਼ਰਤ ਹੈ। ਉਹ ਦੋਵੇਂ ਚੀਜ਼ਾਂ ਤੋਂ ਉੱਪਰ ਜਿਹੜਾ ਹੈ ਸੱਚਾ ਪਿਆਰ ਪ੍ਰਭੂ ਦਾ, ਸਾਰੀ ਮਨੁੱਖਤਾ ਮਨੁੱਖਤਾ ਨਾਲ ਪਿਆਰ, ਜੈਸੇ ਭਾਈ ਸਾਹਿਬ ਭਾਈ ਘਨੱਈਆ ਸਾਹਿਬ ਜੀ ਬ੍ਰਹਮ ਗਿਆਨੀ, ਜਿਨ੍ਹਾਂ ਦਾ 300 ਸਾਲਾਂ ਜੋਤੀ ਜੋਤ ਸਮਾਨ ਦਾ ਦਿਹਾੜਾ ਇਸੇ ਸਾਲ ਚੱਲ ਰਿਹਾ, 2018 ਦੇ ਵਿੱਚ ਉਹਨਾਂ ਨੂੰ 300 ਸਾਲ ਹੋ ਗਏ ਨੇ। 1718 ਵਿੱਚ ਭਾਈ ਘਨੱਈਆ ਸਾਹਿਬ ਜੀ ਇਸ ਦੁਨੀਆ ਤੋਂ ਸਰੀਰਕ ਤੌਰ 'ਤੇ ਗਏ ਸਨ, ਅਤੇ ਸਾਧ ਸੰਗਤ ਜੀ ਬ੍ਰਹਮ ਗਿਆਨੀ ਮਹਾਂਪੁਰਸ਼ ਐਸੀ ਦ੍ਰਿਸ਼ਟੀ, ਨਾ ਕੋ ਵੈਰੀ ਨਹੀਂ ਬਿਗਾਨਾ, ਸਗਲ ਸੰਗ ਹਮ ਕੋ ਬਣ ਆਈ। ਮੈਦਾਨੇ ਜੰਗ ਦੇ ਵਿੱਚ ਕਲਗੀਧਰ ਪਾਤਸ਼ਾਹ ਦੀਆਂ ਫੌਜਾਂ ਲੜ ਰਹੀਆਂ ਸਨ, ਤੁਰਕਾਂ ਨੂੰ ਯੁੱਧ ਦੇ ਵਿੱਚ ਸਿੰਘ ਮਾਰਦੇ ਸਨ, ਆਪ ਵੀ ਸ਼ਹੀਦੀਆਂ ਪਾਉਂਦੇ ਸਨ, ਪਰ ਭਾਈ ਘਨੱਈਆ ਦੀ ਮਸ਼ਕ ਲੈ ਕੇ ਸਾਰੀ ਫੌਜ ਨੂੰ ਪਾਣੀ ਪਿਆਉਂਦੇ, ਆਪਣੀ ਫੌਜ ਨੂੰ ਵੀ ਪਿਆਉਂਦੇ, ਜੇ ਤੁਰਕ ਮਿਲ ਜਾਂਦਾ ਉਹਨੂੰ ਵੀ ਪਾਣੀ ਪਿਆਉਂਦੇ। ਐਸੀ ਦ੍ਰਿਸ਼ਟੀ ਦੇ ਵਿੱਚ ਸਾਧ ਸੰਗਤ ਜੀ ਬ੍ਰਹਮ ਗਿਆਨੀ ਮਹਾਂਪੁਰਸ਼ ਭਾਈ ਘਨੱਈਆ ਸਾਹਿਬ ਜੀ ਵਰਗੇ ਗੁਰੂ ਨਾਨਕ ਦੇ ਸਿੱਖ ਹੀ ਵਰਤ ਸਕਦੇ ਹਨ, ਜਿਨ੍ਹਾਂ ਕੋਲ ਇਹ ਦ੍ਰਿਸ਼ਟੀ ਆਈ ਗੁਰਬਾਣੀ ਤੋਂ ਹੀ ਆਈ ਨਾ। ਅਤੇ ਜੇ ਕੋਈ ਕਹੇ ਗੁਰਬਾਣੀ ਤੋਂ ਬਿਨਾਂ ਮੈਨੂੰ ਇਹ ਸੋਚ ਬਣ ਜਾਵੇ, ਮੈਂ ਸਾਰੇ ਇਹ ਨਹੀਂ ਬਣਦੀ, ਗੁਰੂ ਸਾਹਿਬ ਦੀ ਬਾਣੀ ਬਣਾਉਂਦੀ ਹੈ। ਅੱਜ ਅਸੀਂ ਬਾਣੀ ਨੂੰ ਛੱਡੀ ਜਾ ਰਹੇ ਹਾਂ, ਬਾਣੀ ਨੂੰ ਛੱਡ ਕੇ ਅਸੀਂ ਕਹੀਏ ਜੀ ਅਸੀਂ ਆਹ ਕਰ ਲਵਾਂਗੇ, ਅਸੀਂ ਉਹ ਕਰ ਲਵਾਂਗੇ, ਕੱਖ ਨਹੀਂ ਬਣਨਾ, ਜੋ ਮਰਜ਼ੀ ਕਰ ਲਓ। ਬਾਣੀ ਤੋਂ ਬਿਨਾਂ ਸਿੱਖ ਹੀ ਨਹੀਂ ਰਹਿੰਦਾ, ਸਿੱਖ ਬਾਣੀ ਨਾਲ ਹੀ ਬਣਦਾ ਹੈ। ਭਾਈ ਘਨੱਈਏ ਵਰਗਾ ਜਾਂ ਬਾਬਾ ਦੀਪ ਸਿੰਘ ਵਰਗਾ, ਭਾਈ ਮਨੀ ਸਿੰਘ ਵਰਗਾ ਸਿੱਖ ਬਾਣੀ 'ਚ ਪੈਦਾ ਹੁੰਦਾ, ਬਾਣੀ ਛੱਡ ਕੇ ਕੱਖ ਵੀ ਨਹੀਂ, ਨਾ ਸੰਤ ਨਾ ਸਿਪਾਹੀ। ਅੱਜ ਨਾ ਸਾਡੇ 'ਚ ਸੰਤ ਨਾ ਸਾਡੇ 'ਚ ਸਿਪਾਹੀ, ਦੋਵੇਂ ਹੀ ਗੁਣ ਲੋਪ ਹੋ ਗਏ। ਕਿਉਂ? ਬਾਣੀ ਨੂੰ ਛੱਡ ਦਿੱਤਾ, ਮੱਥਾ ਟੇਕਿਆ, ਬਸ ਠੀਕ ਹੈ, ਬਾਣੀ ਪੜ੍ਹਨੀ ਨਹੀਂ, ਸੁਣਨੀ ਨਹੀਂ। ਜੇ ਕੋਈ ਬਾਣੀ ਦੀ ਗੱਲ ਆਵੇ ਤਾਂ ਆਪਾਂ ਪਹਿਲਾਂ ਆਪਣੇ ਖਿਆਲ ਬਣਾਏ ਹੁੰਦੇ, ਇਹ ਨਹੀਂ ਹੋ ਸਕਦਾ ਜੀ, ਇੱਦਾਂ ਨਹੀਂ ਹੋ ਸਕਦਾ, ਇਹ ਗੱਲ ਤਾਂ ਅਸੀਂ ਪਹਿਲੀ ਵਾਰੀ ਸੁਣੀ। ਮੈਨੂੰ ਕਈ ਵਾਰੀ ਇਹੋ ਜਿਹੇ ਟੱਕਰ ਜਾਂਦੇ, ਗਿਆਨੀ ਜੀ ਇਹ ਗੱਲ ਤਾਂ ਅਸੀਂ ਪਹਿਲੀ ਵਾਰੀ ਸੁਣੀ। ਮੈਂ ਕਿਹਾ ਸਾਡਾ ਵੀ ਕਸੂਰ ਹੈ, ਪਹਿਲਾਂ ਸੁਣ ਲੈਣੀ ਸੀ। ਜੇ ਤੂੰ ਅੱਜ ਸੁਣੀ ਹੈ, ਅੱਜ ਦਾ ਮਤਲਬ ਕਲਾਸ ਵਿੱਚ ਹੀ ਅੱਜ ਆ ਕੇ ਬੈਠਾ। ਜੇ ਕੋਈ ਬੱਚਾ ਟੀਚਰ ਨੂੰ ਕਹੇ ਵੀ ਮੈਂ ਤਾਂ ਜੀ ਇਹ ਗੱਲ ਪਹਿਲੀ ਵਾਰੀ ਸੁਣੀ ਹੈ, ਉਹ ਭਾਈ ਤੂੰ ਆਇਆ ਹੀ ਪਹਿਲੀ ਵਾਰੀ, ਉਹ ਗਿੱਦੜ ਜੰਮਿਆ ਸੀਗਾ ਸਾਉਣ ਦੇ ਮਹੀਨੇ 'ਚ, ਅਤੇ ਅੰਗੜਾਈ ਲਾ ਕੇ ਕਹਿੰਦਾ ਇਤਨੀ ਬਰਸਾਤ ਤੋਂ ਹਮਨੇ ਜ਼ਿੰਦਗੀ ਮੈਂ ਪਹਿਲੀ ਦਫ਼ਾ ਦੇਖੀ। ਕੋਈ ਸਿਆਣਾ ਖੜਾ ਸੀ, ਉਹ ਕਹਿੰਦਾ ਤੇਰੀ ਜ਼ਿੰਦਗੀ ਕਿੰਨੀ ਕੁ ਲੰਮੀ, ਜੰਮਿਆ ਤਾਂ ਤੂੰ ਹੁਣ, ਬਰਸਾਤ ਤਾਂ ਬੜੀ ਪੁਰਾਣੀ ਪੈਂਦੀ, ਜਦੋਂ ਦੀ ਦੁਨੀਆ ਬਣੀ ਉਦੋਂ ਦੀ ਬਰਸਾਤ ਪੈਂਦੀ ਹੈ। ਅਤੇ ਇਸ ਕਰਕੇ ਸਾਧ ਸੰਗਤ ਜੀ ਇਹ ਗੱਲ ਨਾ ਕਿਹਾ ਕਰੋ, ਆਖੇ ਜੀ ਇਹ ਗੱਲ ਤਾਂ ਅਸੀਂ ਪਹਿਲੀ ਵਾਰੀ ਸੁਣੀ। ਸੁਣੀ ਪਹਿਲੀ ਵਾਰੀ ਤਾਂ ਉਹਦੇ 'ਚ ਕਸੂਰ ਸੁਣਨ ਵਾਲੇ ਦਾ ਹੀ ਹੈ, ਗੱਲ ਤਾਂ ਪਹਿਲਾਂ ਹੀ ਚੱਲਦੀ। ਗੁਰੂ ਗ੍ਰੰਥ ਸਾਹਿਬ ਦੇ ਬੜੇ ਦਿਨਾਂ ਤੋਂ ਬੋਲਦੇ, ਸੁਣਨ ਵਾਲਾ ਆਪ ਹੀ ਲੇਟ ਆਉਂਦਾ ਹੈ। ਮਹਾਰਾਜ ਕਿਰਪਾ ਕਰੇ, ਸੱਚੇ ਪਾਤਸ਼ਾਹ ਸਾਨੂੰ ਗੁਰਬਾਣੀ ਦੇ ਲੜਦਾ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।